2 ਸੈਮੂਅਲ ਬਾਪ 16 ਦਾਊਦ ਉੱਤੇ ਸ਼ਮਈ ਦਾ ਸਰਾਪ ਜਾਂ ਦਾਊਦ ਪਹਾੜ ਦੀ ਟੀਸੀ ਤੋਂ ਕੁਝ ਅੱਗੇ ਵਧਿਆ ਤਾਂ ਮਫੀਬੋਸ਼ਤ ਦਾ ਜਵਾਨ ਸੀਬਾ ਦੇ ਖੋਤੇ ਕੱਸੇ ਹੋਏ ਜਿਨ੍ਹਾਂ ਉੱਤੇ 200 ਰੋਟੀਆਂ ਅਤੇ 100 ਗੁੱਛਾ ਦਾਖਾਂ ਦਾ ਅਤੇ 100 ਫਲ ਹਾੜੂ ਅਤੇ 1 ਮਸ਼ਕ ਮੈ ਦੀ ਲੱਦੀ ਹੋਈ ਸੀ ਉਹਦੇ ਮਿਲਣ ਨੂੰ ਆਇਆ ਅਤੇ ਪਾਤਸ਼ਾਹ ਨੇ ਸੀਬਾ ਨੂੰ ਆਖਿਆ ਇਨ੍ਹਾਂ ਤੋਂ ਤੇਰਾ ਕੀ ਪ੍ਰਯੋਜਨ ਹੈ ਸੀਬਾ ਨੇ ਆਖਿਆ ਇਹ ਖੋਤੇ ਪਾਤਸ਼ਾਹ ਦੇ ਘਰਾਨੇ ਦੇ ਚੜ੍ਹਨ ਲਈ ਅਤੇ ਰੋਟੀਆਂ ਅਤੇ ਹਾੜੂ ਫਲ ਜਵਾਨਾਂ ਦੇ ਖਾਣ ਲਈ ਹੋਣ ਅਤੇ ਇਹ ਮੈਂ ਉਹ ਜੋ ਉਜਾੜ ਵਿਚ ਹੁਸ ਜਾਣ ਸੋ ਪੀ ਲੈਣ ਸੋ ਪਾਤਸ਼ਾਹ ਨੇ ਆਖਿਆ ਤੇਰੇ ਮਾਲਕ ਦਾ ਪੁੱਤਰ ਕਿੱਥੇ ਹੈ ਸੀਬਾ ਨੇ ਪਾਤਸ਼ਾਹ ਨੂੰ ਆਖਿਆ ਵੇਖੋ ਉਹ ਯਰੂਸ਼ਲਮ ਵਿਚ ਰਹਿੰਦਾ ਹੈ ਕਿਉਂ ਜੋ ਉਸ ਨੇ ਆਖਿਆ ਹੇ ਭਾਈ ਇਜ਼ਰਾਇਲ ਦਾ ਘਰਾਨਾ ਅਜੋ ਹੀ ਮੇਰੇ ਪਿਤਾ ਦਾ ਰਾਜ ਮੈਨੂੰ ਮੋੜ ਦੇਵੇਗਾ ਤਦ ਪਾਤਸ਼ਾਹ ਨੇ ਸੀਬਾ ਨੂੰ ਆਖਿਆ ਵੇਖ ਜੋ ਕੁਛ ਮਫੀਬੋਸ਼ਤ ਦਾ ਹੈ ਸੋ ਸਭ ਤੇਰਾ ਹੋਇਆ ਤਦ ਸੀਬਾ ਨੇ ਆਖਿਆ ਤੁਹਾਡੇ ਪੈਰੀ ਪੈਂਦਾ ਹਾਂ ਜੋ ਮੈਂ ਆਪਣੇ ਮਹਾਰਾਜ ਪਾਤਸ਼ਾਹ ਦੀ ਨਿਗਾਹ ਵਿਚ ਕਿਰਪਾ ਯੋਗ ਹੋਵਾਂ ਫਿਰ ਉਥੋਂ ਦਾਊਦ ਪਾਤਸ਼ਾਹ ਬਹੁਰੀਮ ਵਿਚ ਆਇਆ ਤਾਂ ਵੇਖੋ ਉਥੋਂ ਸ਼ਾਊਲ ਦੇ ਘਰਾਨੇ ਦੀ ਕੁਲ ਵਿਚੋਂ ਇਕ ਜਣਾ ਗੇਗ ਦਾ ਪੁੱਤਰ ਸ਼ਮਾਈ ਨਾਮੇ ਨਿਕਲਿਆ ਅਤੇ ਸ਼ਰਾਪ ਦਿੰਦਾ ਤੁਰਿਆ ਜਾਂਦਾ ਸੀ ਅਤੇ ਉਸ ਨੇ ਦਾਊਦ ਉੱਤੇ ਅਤੇ ਦਾਊਦ ਦੇ ਪਾਤਸ਼ਾਹ ਦੇ ਸਾਰੇ ਟਹਿਲੂਆਂ ਉੱਤੇ ਵੱਟੇ ਮਾਰੇ ਅਤੇ ਉਸ ਵੇਲੇ ਸਾਰੇ ਸੂਰਮੇ ਅਤੇ ਸਭ ਲੋਕ ਉਹਦੇ ਸੱਜੇ ਖੱਬੇ ਹੱਥ ਸਨ ਅਤੇ ਸ਼ਮਾਈ ਸ਼ਰਾਪ ਦਿੰਦਾ ਹੋਇਆ ਇਹ ਆਖਦਾ ਸੀ ਨਿਕਲ ਆ ਤੂੰ ਨਿਕਲ ਆ ਹੇ ਖੂਨੀ ਮਨੁੱਖ ਹੇ ਸ਼ੈਤਾਨ ਦੇ ਮਨੁੱਖ ਕਿਉਂ ਜੋ ਯਹੋਵਾ ਨੇ ਸ਼ਾਊਲ ਦੇ ਘਰਾਨੇ ਦੇ ਸਾਰੇ ਖੂਨ ਨੂੰ ਜਿਸ ਦੇ ਥਾਂ ਤੂੰ ਪਾਤਸ਼ਾਹ ਬਣਿਆ ਤੇਰੇ ਉੱਤੇ ਮੋੜ ਦਿੱਤਾ ਅਤੇ ਯਹੋਵਾ ਨੇ ਤੇਰਾ ਰਾਜ ਤੇਰੇ ਪੁੱਤਰ ਅਬਸ਼ਲੋਮ ਦੇ ਹੱਥ ਦਿੱਤਾ ਅਤੇ ਵੇਖ ਤੂੰ ਆਪਣੀ ਬੁਰਿਆਈ ਵਿਚ ਫਸਿਆ ਹੋਇਆ ਹੈ ਕਿਉਂ ਜੋ ਤੂੰ ਖੂਨੀ ਮਨੁੱਖ ਹੈ ਤਦ ਸਰੂਯਾਹ ਦੇ ਪੁੱਤਰ ਅਭਿਸ਼ਾਈ ਨੇ ਪਾਤਸ਼ਾਹ ਨੂੰ ਆਖਿਆ ਇਹ ਮੋਇਆ ਹੋਇਆ ਕੁੱਤਾ ਕਾਹਨੂੰ ਮੇਰੇ ਮਹਾਰਾਜ ਪਾਤਸ਼ਾਹ ਨੂੰ ਸਰਾਪ ਦੇਵੇ ਆਗਿਆ ਹੋਵੇ ਤਾਂ ਜਾ ਕੇ ਉਹਦਾ ਸਿਰ ਉਡਾਵਾਂ ਪਾਤਸ਼ਾਹ ਨੇ ਆਖਿਆ ਹੇ ਸਰੂਯਾਹ ਦੇ ਪੁੱਤਰੋ ਤੁਹਾਡੇ ਨਾਲ ਮੇਰਾ ਕੀ ਕੰਮ ਹੈ ਉਹਨੂੰ ਸ਼ਰਾਪ ਦੇਣ ਦਿਓ ਕਿਉਂ ਜੋ ਯਹੋਵਾ ਨੇ ਉਹਨੂੰ ਆਖਿਆ ਹੈ ਭਾਈ ਦਾਊਦ ਨੂੰ ਸ਼ਰਾਪ ਦੇ ਫਿਰ ਕੌਣ ਆਖ ਸਕਦਾ ਹੈ ਜੋ ਤੈਂ ਅਜਿਹਾ ਕਿਉਂ ਕੀਤਾ ਦਾਊਦ ਨੇ ਅਭਿਸ਼ਾਈ ਅਤੇ ਆਪਣੇ ਸਾਰੇ ਟਹਿਲੂਆਂ ਨੂੰ ਆਖਿਆ ਵੇਖੋ ਮੇਰਾ ਪੁੱਤਰ ਹੀ ਜੋ ਮੇਰੇ ਤੁਖਮੋਂ ਜੰਮਿਆ ਸੀ ਮੇਰੀ ਜਿੰਦ ਨੂੰ ਭਾਲਦਾ ਹੈ ਤਾਂ ਫੇਰ ਹੁਣ ਇਹ ਬਿਨਿਆਮੀਨੀ ਭਲਾ ਕੁਝ ਹੋਰ ਨਾ ਕਰੇਗਾ ਉਹਨੂੰ ਜਾਣ ਦਿਓ ਅਤੇ ਸ਼ਰਾਪ ਦੇਣ ਦਿਓ ਕਿਉਂ ਜੋ ਯਹੋਵਾ ਨੇ ਉਹਨੂੰ ਹੁਕਮ ਦਿੱਤਾ ਹੈ ਕੀ ਜਾਣੀਏ ਜੋ ਯਹੋਵਾ ਮੇਰੀ ਬਦੀ ਵੱਲ ਵੇਖੇ ਅਤੇ ਯਹੋਵਾ ਅੱਜ ਦੇ ਦਿਨ ਉਹਦੇ ਸ਼ਰਾਪ ਦੇ ਵੱਟੇ ਮੇਰੇ ਨਾਲ ਭਲਿਆਈ ਕਰੇ ਜਿਸ ਵੇਲੇ ਦਾਊਦ ਅਤੇ ਉਸ ਦੇ ਲੋਕ ਰਾਹ ਦੇ ਵਿਚ ਤੁਰੇ ਜਾਂਦੇ ਸਨ ਤਾਂ ਸ਼ਮਈ ਪਹਾੜ ਦੇ ਬੰਨੇ ਉੱਤੇ ਉਸ ਦੇ ਨਾਲ ਨਾਲ ਲੰਘਦਾ ਸੀ, ਸ਼ਰਾਬ ਦਿੰਦਾ ਜਾਂਦਾ ਸੀ, ਉਸ ਦੀ ਵੱਲ ਵੱਟੇ ਮਾਰਦਾ ਅਤੇ ਘੱਟਾ ਸੁੱਟਦਾ ਸੀ। ਪਾਤਸ਼ਾਹ ਅਤੇ ਉਹਦੇ ਨਾਲ ਦੇ ਸਭ ਥੱਕੇ ਹੋਏ ਆਏ ਅਤੇ ਉੱਥੇ ਸਾਹ ਲਿਆ। ਅਬਸ਼ਲੋਮ ਅਤੇ ਉਹਦੇ ਸਾਰੇ ਲੋਕ ਅਰਥਾਤ ਇਜ਼ਰਾਇਲ ਦੇ ਮਨੁੱਖ ਯਰੂਸ਼ਲਮ ਵਿੱਚ ਆਏ ਅਤੇ ਅਹੀਥੋਫਲ ਉਸ ਦੇ ਨਾਲ ਸੀ। ਤਾਂ ਅਜਿਹਾ ਹੋਇਆ ਜਾਂ ਦਾਊਦ ਦਾ ਮਿੱਤਰ ਹੁਸ਼ਈ ਅਰਕੀ ਅਬਸ਼ਲੋਮ ਕੋਲ ਆਇਆ ਤਾਂ ਹੁਸ਼ਈ ਨੇ ਅਬਸ਼ਲੋਮ ਨੂੰ ਆਖਿਆ, ਪਾਤਸ਼ਾਹ ਜਿਉਂਦਾ ਰਹੇ, ਪਾਤਸ਼ਾਹ ਜਿਉਂਦਾ ਰਹੇ। ਪਾਤਸ਼ਾਹ ਨੇ ਹੁਸ਼ਈ ਨੂੰ ਆਖਿਆ, ਭਲਾ ਤੈਂ ਆਪਣੇ ਮਿੱਤਰ ਉੱਤੇ ਇਹੋ ਕਿਰਪਾ ਕੀਤੀ, ਤੂੰ ਆਪਣੇ ਮਿੱਤਰ ਨਾਲ ਕਿਉਂ ਨਹੀਂ ਗਿਆ? ਤਦ ਹੁਸ਼ਈ ਨੇ ਅਬਸ਼ਲੋਮ ਨੂੰ ਆਖਿਆ, ਇਉਂ ਨਹੀਂ, ਸਗੋਂ ਜਿਹਨੂੰ ਯਹੋਵਾ ਅਤੇ ਇਹ ਲੋਕ ਅਤੇ ਇਜ਼ਰਾਇਲ ਦੇ ਸਾਰੇ ਮਨੁੱਖ ਚੁਣ ਲੈਣ, ਮੈਂ ਉਸੇ ਦਾ ਹੋਵਾਂਗਾ ਔਰ ਉਸ ਦੇ ਨਾਲ ਰਹਾਂਗਾ। ਫੇਰ ਮੈਂ ਕਿਹਦੀ ਟਹਿਲ ਕਰਾਂ? ਭਲਾ ਉਹਦੇ ਪੁੱਤਰ ਦੀ ਨਹੀਂ, ਜਿਹੀ ਮੈਂ ਤੁਹਾਡੇ ਪਿਤਾ ਦੇ ਅੱਗੇ ਟਹਿਲ ਕੀਤੀ, ਤੇਹੀ ਤੁਹਾਡੇ ਅੱਗੇ ਵੀ ਕਰਾਂਗਾ। ਤਦ ਅਬਸ਼ਲੋਮ ਨੇ ਅਹੀਥੋਫਲ ਨੂੰ ਆਖਿਆ, ਤੁਸੀਂ ਆਪੋ ਵਿਚ ਸਲਾਹ ਕਰੋ ਜੋ ਅਸੀਂ ਕੀ ਕਰੀਏ। ਸੋ ਅਹੀਥੋਫਲ ਨੇ ਅਬਸ਼ਲੋਮ ਨੂੰ ਆਖਿਆ, ਜਿਨ੍ਹਾਂ ਨੂੰ ਉਹ ਘਰ ਦੀ ਰਾਖੀ ਕਰਨ ਲਈ ਛੱਡ ਗਿਆ ਹੈ, ਆਪਣੇ ਪਿਤਾ ਦੀਆਂ ਉਨ੍ਹਾਂ ਸੁਰੀਤਾਂ ਦੇ ਨਾਲ ਭੋਗ ਕਰੋ, ਕਿਉਂ ਜੋ ਜਿਸ ਵੇਲੇ ਸਾਰੇ ਇਜ਼ਰਾਈਲੀ ਸੁਣਨਗੇ, ਭਾਈ ਤੁਹਾਡੇ ਪਿਤਾ ਦੀ ਤੁਹਾਡੇ ਨਾਲ ਕਿਨ ਹੈ, ਤਾਂ ਜੋ ਤੁਹਾਡੇ ਨਾਲ ਹਨ ਉਨ੍ਹਾਂ ਸਭਨਾਂ ਦੇ ਹੱਥ ਤਕੜੇ ਹੋਣਗੇ। ਸੋ ਉਨ੍ਹਾਂ ਨੇ ਹਵੇਲੀ ਦੀ ਛੱਤ ਉੱਤੇ ਅਬਸ਼ਲੋਮ ਦੇ ਲਈ ਤੰਬੂ ਲਾਇਆ ਅਤੇ ਅਬਸ਼ਲੋਮ ਨੇ ਸਾਰੇ ਇਜ਼ਰਾਈਲ ਦੇ ਵੇਖਦਿਆਂ ਤੇ ਆਪਣੇ ਪਿਤਾ ਦੀਆਂ ਸੁਰੀਤਾਂ ਨਾਲ ਸੰਗ ਕੀਤਾ ਅਤੇ ਅਹੀਥੋਫਲ ਦੀ ਸਲਾਹ ਜੋ ਉਨ੍ਹਾਂ ਦਿਨਾਂ ਵਿਚ ਉਹ ਦਿੰਦਾ ਸੀ ਅਜਿਹੀ ਹੁੰਦੀ ਸੀ, ਭਾਈ ਜਾਣੀਦਾ ਪਰਮੇਸ਼ਵਰ ਦੀ ਬਾਣੀ ਦੇ ਰਾਹੀਂ ਉਹਨੇ ਪਾਈ ਸੀ। ਸੋ ਅਹੀਥੋਫਲ ਦੀ ਸਲਾਹ ਦਾਊਦ ਅਤੇ ਅਬਸ਼ਲੋਮ ਦੇ ਨਾਲ ਇਹੋ ਜਿਹੀ ਸੀ।